दूजी नाही थार, जिस पे हम जावेंगे ओ मोए दूजी ना मोहे दूजी नाही नाही ठौर, मोहे दूजी नाही ठौर, जिस पे हम जावेंगे जो हर पावे भगत, तिना हर पावेंगे ज्योति ज्योत मिलाए, ज्योति ज्योत मिलाए, ज्योत रल जावेंगे कब गल लावेंगे, राब मोहे कब गल लावेंगे।
पौरी सारी संगत तरला प्यार नाल,
कब गल लावेंगे हर आपे होए कृपाल, आप लिव लावेंगे हर आपे होए कृपाल, जन नानक शरण द्वार, जन नानक शरण द्वार, हर लाज रखावेंगे कब गल लावे,
सारी संगत
कब गल लावेंगे, कब मोहे कब गल लावेंगे,
कब गल लावेंगे, कब गल लावेंगे, कब गल लावेंगे,
करवट भला न करवट तेरी, लागले सुन बिनती मेरी लागले सुन बिनती मेरी की मंगना हमारी मुख फेर प्यारे करवट दे मोको काए कुमारे करवट दे मोको काए कुमारे कब गल लावेंगे वाहेगुरु कब गल लावेंगे वाहेगुरु कब गल लावेंगे वाहेगुरु खटोला वाण दुख बिरगो विशावण ले सच्चे वेख कब गल लावेंगे वाहेगुरु कब गल लावेंगे वाहेगुरु कब गल लावेंगे वाहेगुरु कब गल लावेंगे वाहेगुरु कब गल लावेंगे
पाव तरला सारे
कब गल लावेंगे वाहेगुरु साई नित खड़ी कोई प्रभ दसे तिन जाओ जिनी मेरा प्यारा रावया तिन पीछे लाग फिराओ तिन पीछे लाग फिराओ कब गल लावेंगे प्रभ मोहे कब गल लावेंगे
सारे पौड़ी तरला
कब गल लावे
सारे
वाहे गुरु वाहे गुरु वाहे गुरु वाहे
सारी संगत
वाहे गुरु वाहे
आवाज सब दी नहीं आ रही जुड़ो
वाहे गुरु वाहे गुरु
वाह वाह
वाहे गुरु वाहे ਵਾਹਿਗੁਰੂ ਕਬ ਗੱਲ ਲਾਵੇਂਗੇ ਪ੍ਰਭ ਮੋਹੇ ਕਬ ਗੱਲ ਲਾਵੇਂਗੇ ਕਬ ਗੱਲ ਸਤਨਾਮ ਸ੍ਰੀ ਵਾਹਿਗੁਰੂ ਹਉ ਤੁਮਰੀ ਕਰੋਂ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾਵੇਂਗੇ ਇੱਕ ਬੇਨਤੀ ਜੇ ਕਿ ਇਹ ਤਰਲਾ ਕੇਵਲ ਗਲੇ ਦੇ ਉੱਤੋਂ ਉੱਤੋਂ ਨਾ ਪਾਇਓ ਅੰਦਰੋਂ ਹਿਰਦੇ ਰਾਹੀਂ ਜਿਵੇਂ ਕਿਸੇ ਨੂੰ ਬਹੁਤ ਭੁੱਖ ਲੱਗੀ ਹੋਵੇ ਰੋਟੀ ਦੀਆਂ ਬੁਰਕੀਆਂ ਕੇਵਲ ਗਲੇ ਵਿੱਚ ਰੱਖ ਕੇ ਮੁੱਖ ਵਿੱਚ ਰੱਖ ਕੇ ਚਬਾਈ ਚੱਲੇ ਗਲੇ ਤੋਂ ਥੱਲੇ ਨਾ ਲੰਘਾਵੇ ਭੁੱਖ ਨਹੀਂ ਮਿਟਦੀ ਕਿਸੇ ਨੂੰ ਬਹੁਤੀ ਪਿਆਸ ਲੱਗੀ ਹੋਵੇ ਕੇਵਲ ਮੂੰਹ ਦੇ ਵਿੱਚ ਪਾਣੀ ਰੱਖ ਕੇ ਪਾਣੀ ਦੀਆਂ ਚੁੱਲੀਆਂ ਕਰੀ ਜਾਵੇ ਪਿਆਸ ਨਹੀਂ ਬੁਝੇਗੀ ਜਿਵੇਂ ਭੁੱਖ ਮਿਟਾਉਣ ਦੇ ਲਈ ਰੋਟੀ ਨੂੰ ਗਲੇ ਤੋਂ ਥੱਲੇ ਲੰਘਾਉਣਾ ਹੈ ਪਿਆਸ ਮਿਟਾਉਣ ਦੇ ਲਈ ਪਾਣੀ ਨੂੰ ਗਲੇ ਤੋਂ ਥੱਲੇ ਲੰਘਾਉਣਾ ਹੈ ਜੇ ਚਾਹੁੰਦਾ ਹੈ ਗੁਰੂ ਦਰ ਤੋਂ ਤੈਨੂੰ ਵੀ ਕੋਈ ਬਖਸ਼ਿਸ਼ਾਂ ਮਿਲਣ ਅਤੇ ਇਹ ਤਰਲਾ ਗਲੇ ਦੇ ਉੱਤੋਂ ਉੱਤੋਂ ਨਾ ਪਵੇ ਇਹ ਵੀ ਗਲੇ ਦੇ ਥੱਲਿਓਂ ਹਿਰਦੇ ਰਾਹੀਂ ਪਵੇ ਹੱਕ ਸਤਨਾਮ ਹਿਰਦੇ ਰਾਹੀਂ ਗਲਤ ਇਹ ਹੈ ਹਿਰਦੇ ਦੀ ਗਲਤ ਇਹ ਹੈ ਮਨ ਦੀ ਜਿੰਨੀਆਂ ਵੀ ਬੀਬੀਆਂ ਜਿੰਨੇ ਵੀ ਵੀਰ ਬੈਠੇ ਹੋ ਜਾਂ ਜਿੰਨੀ ਵੀ ਸੰਗਤ ਦਰਸ਼ਨ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਖੜੀ ਹੋ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਪਿਆਰਿਓ ਇਹ ਤਰਲਾ ਗਲੇ ਦੇ ਉੱਤੋਂ ਉੱਤੋਂ ਨਾ ਪਾਇਓ ਹਿਰਦੇ ਰਾਹੀਂ ਗਰੀਬ ਨਿਵਾਜ ਕਰ ਕਿਰਪਾ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਏ ਕਬ ਗੱਲ ਲਾਵੇਂਗੇ ਮੇਰੀ ਵਾਰੀ ਕਦੋਂ ਆਏਗੀ ਕਦੋਂ ਅਤੇ ਇੱਕ ਹੋਰ ਬੇਨਤੀ ਕਰਦਾ ਜਾਵਾਂ ਨਿਸ਼ਾਨਾ ਜੇ ਸਾਹਮਣੇ ਹੋਵੇ ਤਾਂ ਤੀਰ ਚਲਾਉਣ ਦਾ ਵੀ ਆਨੰਦ ਆਉਂਦਾ ਨਿਸ਼ਾਨਾ ਜੇ ਸਾਹਮਣੇ ਹੋਵੇ ਕੋਈ ਕੇਵਲ ਅਸਮਾਨ ਦੇ ਵਿੱਚ ਖੁੱਲ੍ਹੇ ਤੀਰ ਚਲਾਈ ਜਾਵੇ ਗੱਲ ਕੁਝ ਹੋਰ ਹੈ ਪਰ ਜੇ ਨਿਸ਼ਾਨਾ ਸਾਹਮਣੇ ਰੱਖ ਕੇ ਤੀਰ ਚਲਾਵੇ ਉਹਦਾ ਆਨੰਦ ਕੁਝ ਹੋਰ ਹੈ ਜਦੋਂ ਇਹ ਪੰਕਤੀਆਂ ਪੜ੍ਹੋ ਨਾ ਕਬ ਗੱਲ ਲਾਵੇਂਗੇ ਅਤੇ ਉਸ ਵੇਲੇ ਨਿਸ਼ਾਨਾ ਕੀ ਰੱਖਣਾ ਹੈ ਇੱਕ ਤਾਂ ਗੱਲ ਲਾਉਣਾ ਉਹ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਪ੍ਰਤੱਖ ਰੂਪ 'ਚ ਆ ਕੇ ਸਾਨੂੰ ਗੱਲ ਦੇ ਨਾਲ ਲਾਉਣ ਪਰ ਗੁੱਸਾ ਨਾ ਕਰਿਓ ਇੰਨੇ ਪੁੰਨ ਬਣਨੇ ਕੋਈ ਸੌਖੀ ਗੱਲ ਨਹੀਂ ਹੱਕ ਸਤਨਾਮ ਇੰਨੀ ਕਮਾਈ ਇੰਨੀ ਬੰਦਗੀ ਕਿ ਮਹਾਰਾਜ ਆਪ ਪ੍ਰਤੱਖ ਦਰਸ਼ਨ ਦੇਣ ਕੋਈ ਸੌਖੀ ਗੱਲ ਨਹੀਂ ਜਦੋਂ ਇਹ ਤਰਲਾ ਪਾਓ ਕਬ ਗੱਲ ਲਾਵੇਂਗੇ ਤੇ ਫਿਰ ਪਿੱਛੇ ਨਿਸ਼ਾਨੀ ਰੱਖਿਓ ਨਿਸ਼ਾਨਾ ਰੱਖਿਓ ਕਿ ਜਿੱਥੇ ਵੀ ਤੁਹਾਡਾ ਕਿਤੇ ਆਪਣਾ ਨਿਤਨੇਮ ਖਲੋਤਾ ਹੈ ਅਗਾਂਹ ਨਿਤਨੇਮ ਵਧਣ ਦਾ ਤਰਲਾ ਜੇ ਮੰਨ ਲਓ ਕੋਈ 5 ਵਜੇ ਉੱਠਦਾ ਤਰਲਾ ਪਾਓ ਖੇ ਗਰੀਬ ਨਿਵਾਜ ਉਹ ਦਿਨ ਕਦੋਂ ਆਏਗਾ ਜਿਸ ਦਿਨ ਮੇਰੀ ਜਾਗ 4 ਵਜੇ ਖੁੱਲ੍ਹਿਆ ਕਰੇਗੀ ਹੱਕ ਸਤਨਾਮ ਬੰਦਗੀ ਵਧਣ ਦਾ ਤਰਲਾ ਹੋਵੇ ਜਿਹੜਾ ਕੋਈ 4 ਵਜੇ ਉੱਠਣ ਵਾਲਾ ਬੈਠਾ ਉਹਨੇ ਤਰਲਾ ਪਾਉਣਾ ਗਰੀਬ ਨਿਵਾਜ ਕਿਸ ਦਿਨ ਉਹ ਦਿਨ ਆਏਗਾ ਜਿੱਦਣ 3 ਵਜੇ ਉੱਠ ਕੇ ਤੇਰੇ ਚਰਨਾਂ ਨਾਲ ਜੁੜਾਂਗਾ 3 ਵਾਲਿਆਂ ਨੇ 2 ਅਤੇ 2 ਵਾਲਿਆਂ ਨੇ ਵੀ ਰੁਕਣਾ ਨਹੀਂ 2 ਵਾਲਿਆਂ ਨੇ ਕੀ ਤਰਲਾ ਪਾਉਣਾ ਸਤਿਗੁਰੂ ਕਰ ਕਿਰਪਾ ਮੇਰੀ ਜ਼ਿੰਦਗੀ 'ਚ ਉਹ ਦਿਨ ਕਦੋਂ ਆਏਗਾ ਜਦੋਂ ਇਹ ਦਾਤ ਮੇਰੀ ਝੋਲੀ ਪਏਗੀ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ ਇਹ ਦਾਤ ਕਦੋਂ ਮੇਰੀ ਝੋਲੀ 'ਚ ਪਏਗੀ ਨਿਸ਼ਾਨਾ ਸਾਹਮਣੇ ਰੱਖ ਕੇ ਤਰਲਾ ਪਾਇਓ ਹੁਣ ਸ਼ਾਇਦ ਸਮਝ ਗਏ ਹੋਵੋਗੇ ਕਿ ਇਹ ਪੰਕਤੀਆਂ ਪੜ੍ਹਦੇ ਹਾਂ ਨਿਸ਼ਾਨਾ ਕਿੱਥੇ ਰੱਖਣਾ ਹੈ ਜੀ ਸਾਰੇ ਹੁਣ ਮਨ ਦੀਆਂ ਹਾਜ਼ਰੀਆਂ ਲਾ ਕੇ ਜਿੱਥੇ ਕਿੱਥੇ ਵੀ ਜਗ੍ਹਾ ਮਿਲ ਰਹੀ ਹੈ ਵਿਰਾਜਮਾਨ ਹੋ ਕੇ
ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਾਉ ਤਰਲਾ ਖੇ ਗਰੀਬ ਨਿਵਾਜ ਕਰ ਕਿਰਪਾ ਕਿਹੜੀ
ਕਬ ਗੱਲ ਲਾਵੇਂਗੇ ਪ੍ਰਭ ਮੋਹੇ ਕਬ ਗੱਲ ਲਾਵੇਂਗੇ
ਪਾਉ ਤਰਲਾ ਜੀ ਸਾਰੇ
ਕਬ ਗੱਲ ਲਾਵੇਂਗੇ ਪ੍ਰਭ ਮੋਹੇ ਕਬ ਗੱਲ ਲਾਵੇਂਗੇ
ਕਰ ਮਿਹਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਹੋ
ਲਾਵੇਂਗੇ ਪ੍ਰਭ ਮੋਹੇ ਕਬ ਗੱਲ ਲਾਵੇਂਗੇ ਪ੍ਰਭ ਮੋਹੇ ਪ੍ਰਭ ਮੋਹੇ
ਕਰਮਹੀਨ ਤਨ ਕਰੇ ਬੇਨੰਤੀ ਕਦ ਨਾਨਕ ਆਵੇ ਸਭ ਸੁਹਾਗਣ ਮਾਣੇ ਰਲੀਆਂ
ਇੱਕ ਦੇਵੋ ਰਾਤ ਮੁਰਾਰੀ ਕਬ ਗੱਲ ਲਾਵੇਂਗੇ ਪ੍ਰਭ ਮੋਹੇ ਕਬ ਗੱਲ ਲਾਵੇਂਗੇ
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ
ਕਬ ਗੱਲ ਲਾਵੇਂਗੇ ਪ੍ਰਭ ਮੋਹੇ ਕਬ ਗੱਲ ਲਾਵੇਂਗੇ ਵਾਹਿਗੁਰੂ 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 ਸਰ ਵਾਹਿਗੁਰੂ
ਕਰੋ ਕਿਰਪਾ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਆਪਣੇ ਗੱਲ ਨਾਲ ਲਾ ਲਿਆ ਪਤਾ ਤਾਂ ਲੱਗੇ ਨਾ ਮੈਂ ਗੱਲ ਨਾਲ ਲੱਗਾ ਵੀ ਹਾਂ ਗੁਰੂ ਦੇ ਕਿ ਨਹੀਂ ਆਖੋ ਵਾਹਿਗੁਰੂ
ਵਾਹਿਗੁਰੂ
ਗੱਲ ਨਾਲ ਲੱਗਾ ਵੀ ਹਾਂ ਕਿ ਨਹੀਂ ਨਿਸ਼ਾਨੀ ਕੀ ਹੈ ਜਿਸ ਦਿਨ ਮੇਰੇ ਧੰਨ ਗੁਰੂ ਅਰਜਨ ਦੇਵ ਸਤਿਗੁਰ ਸੱਚੇ ਪਾਤਸ਼ਾਹ ਤੁੱਠ ਕੇ ਪ੍ਰਸੰਨ ਹੋ ਕੇ ਸਾਨੂੰ ਆਪਣੇ ਗੱਲ ਨਾਲ ਲਾ ਲੈਣਗੇ ਪਿਆਰਿਓ ਉਸ ਦਿਨ ਸਾਡੇ ਅੰਦਰ ਕੁਝ ਤਬਦੀਲੀਆਂ ਆਉਣਗੀਆਂ ਤਬਦੀਲੀਆਂ ਸਰੀਰ ਉਹੋ ਹੀ ਰਹੇਗਾ ਪਰ ਅੰਦਰਲਾ ਜਿਹੜਾ ਸਾਡੇ ਅੰਦਰ ਇੱਕ ਸੰਸਾਰ ਹੈ ਨਾ ਉਹਦਾ ਯੁੱਗ ਪਲਟ ਜਾਏਗਾ। ਹੱਕ ਸਤਨਾਮ। ਅੰਦਰਲੇ ਸੰਸਾਰ ਦਾ ਇੱਕ ਜਿਵੇਂ ਬਾਹਰ ਸੰਸਾਰ ਹੈ ਇਸੇ ਤਰ੍ਹਾਂ ਇੱਕ ਸਾਡੇ ਅੰਦਰ ਵੀ ਸੰਸਾਰ ਹੈ, ਇਹਦਾ ਯੁੱਗ ਪਲਟ ਜਾਏਗਾ। ਪਤਾ ਕਿਵੇਂ? ਜਿਸ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੁੱਟ ਕੇ ਸਾਨੂੰ ਗਲ ਨਾਲ ਲਾ ਲੈਣਗੇ ਉਸ ਦਿਨ ਤਿੰਨ ਚਾਰ ਸਾਡੇ 'ਚ ਖਾਸ ਤਬਦੀਲੀਆਂ ਆ ਜਾਣਗੀਆਂ। ਖਾਸ ਉਹ ਪਤਾ ਕਿਹੜੀਆਂ ਜੇ? ਉਹ ਤਬਦੀਲੀਆਂ ਸੁਣਿਓ। ਜੇ ਉਹ ਕਿਰਪਾ ਹੋ ਗਈ ਹੋਵੇ ਤਾਂ ਸ਼ੁਕਰਾਨਾ ਕਰਕੇ ਅਗਾਂਹ ਦਾ ਤਰਲਾ ਪਾਇਓ, ਅਤੇ ਜੇ ਉਹ ਕਿਰਪਾ ਨਾ ਹੋਈ ਹੋਵੇ ਤਾਂ ਜਿਉਂ ਜਿਉਂ ਤਬਦੀਲੀਆਂ ਉਹ ਸੁਣਿਓ ਤਿਉਂ ਤਿਉਂ ਮਨ ਰੂਪੀ ਝੋਲੀ ਅੱਡਿਓ ਮਹਾਰਾਜ ਜੀ ਦੇ ਅੱਗੇ। ਸਤਿਗੁਰੂ ਕਰ ਕਿਰਪਾ, ਮੇਰੀ ਵਾਰੀ ਕਦੋਂ ਆਏਗੀ? ਆਖੋ ਸਤਨਾਮ। ਕਦੋਂ ਆਏਗੀ ਵਾਰੀ? ਕਦੋਂ? ਜਿਹਨੂੰ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਟੁੱਟ ਕੇ ਆਪਣੇ ਗਲ ਨਾਲ ਲਾ ਲੈਣ ਉਹਦੇ ਅੰਦਰ ਪਿਆਰੇ ਉਹ ਪਹਿਲੀ ਤਬਦੀਲੀ ਆਉਂਦੀ। ਜੇ ਉਸ ਬੰਦੇ ਦੇ ਅੰਦਰੋਂ ਜ਼ਿਆਦਾ ਬੋਲਣਾ ਨਿਕਲ ਜਾਂਦਾ, ਆਖੋ ਸਤਨਾਮ, ਜ਼ਿਆਦਾ ਬੋਲਣ ਵਾਲਾ ਸੁਭਾਅ ਖਤਮ ਖਤਮ, ਜ਼ਿਆਦਾ ਨਹੀਂ ਬੋਲਦਾ, ਚੁੱਪ ਵੀ ਨਹੀਂ ਰਹਿੰਦਾ। ਆਖੋ ਸਤਨਾਮ, ਚੁੱਪ ਵੀ ਨਹੀਂ ਰਹਿੰਦਾ, ਕਿਉਂਕਿ ਮੇਰੇ ਸਤਿਗੁਰੂ ਨੇ ਨਿਰਾਲੇ ਢੰਗ ਦਿੱਤੇ ਨੇ, ਨਿਰਾਲੇ। ਜੇ ਕੋਈ ਇੰਨੀ ਗੱਲ ਸੁਣ ਕੇ ਕਿ ਜ਼ਿਆਦਾ ਨਹੀਂ ਬੋਲਣਾ ਚਾਹੀਦਾ, ਇੰਨੀ ਗੱਲ ਸੁਣ ਕੇ ਬਿਲਕੁਲ ਚੁੱਪ ਰਹਿਣਾ ਸ਼ੁਰੂ ਕਰ ਦੇ, ਮਹਾਰਾਜ ਕਹਿੰਦੇ ਚੁੱਪੇ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਿਵਤਾਰ ਤਾਂ ਵੀ ਗੱਲ ਨਹੀਂ ਬਣਦੀ, ਜੇ ਕੋਈ ਜ਼ਿਆਦਾ ਬੋਲੀ ਜਾਵੇ ਤਾਂ ਵੀ ਗੱਲ ਨਹੀਂ ਬਣਦੀ। ਮੇਰੇ ਸਤਿਗੁਰੂ ਨੇ ਆਖਿਆ ਬਹੁਤਾ ਬੋਲਣ ਝੱਖਣ ਹੋਏ, ਜਿਹੜਾ ਜ਼ਿਆਦਾ ਬੋਲਦਾ ਉਹਨੇ ਉਹਦੇ ਕਲੇਸ਼ ਵੱਧਦੇ ਨੇ। ਹੈਂਜੀ, ਜਦੋਂ ਮਹਾਰਾਜ ਟੁੱਟ ਕੇ ਸਾਨੂੰ ਆਪਣੇ ਗਲ ਨਾਲ ਲਾ ਲੈਣਗੇ, ਨਾ ਅਸੀਂ ਜ਼ਿਆਦਾ ਬੋਲਾਂਗੇ ਨਾ ਚੁੱਪ ਰਵਾਂਗੇ, ਉਸ ਵੇਲੇ ਉਹ ਦਾਤ ਮਿਲ ਜਾਏਗੀ ਕਿ ਗੁਰਸਿੱਖ ਥੋੜ੍ਹਾ ਬੋਲੇ। ਹੱਕ ਸਤਨਾਮ, ਥੋੜ੍ਹਾ ਬੋਲਣ ਵਾਲੇ, ਨਹੀਂ ਤਾਂ ਪਾਇਓ ਆਪੋ ਆਪਣੇ ਮਨਾਂ 'ਤੇ ਝਾਤੀ। ਸਾਡੀ ਦਿਨ ਦੇ ਵਿੱਚ ਕਿੰਨੇ ਕਿੰਨੇ ਘੰਟੇ, ਕਿੰਨਾ ਕਿੰਨਾ ਸਮਾਂ ਇਹੋ ਜਿਹੀਆਂ ਵਿਅਰਥ ਗੱਲਾਂ 'ਚ ਬੀਤਦਾ ਜਿਹਦੇ ਵਿੱਚ ਬਿਲਕੁਲ ਗੁਰਮਤਿ ਦੀ ਗੱਲ ਹੈ ਹੀ ਨਹੀਂ ਹੈ। ਨਿਰੋਲ ਦੂਜਾ ਹੀ ਕੰਮ, ਗੁਰਮਤਿ ਹੈ ਹੀ ਨਹੀਂ, ਸਿਮਰਨ ਹੈ ਹੀ ਨਹੀਂ ਹੈ, ਫਾਲਤੂ ਗੱਲਾਂ ਬਿਲਕੁਲ। ਕਦੀ ਪਾਇਓ ਝਾਤੀ? ਜੇ ਅਜੇ ਤੱਕ ਫਾਲਤੂ ਗੱਲਾਂ ਜ਼ਿੰਦਗੀ 'ਚੋਂ ਨਹੀਂ ਨਿਕਲੀਆਂ, ਜ਼ਿਆਦਾ ਬੋਲਣਾ ਜ਼ਿੰਦਗੀ 'ਚੋਂ ਨਹੀਂ ਨਿਕਲਿਆ, ਗੁੱਸਾ ਨਾ ਕਰਿਓ ਪਿਆਰਿਓ, ਸਮਝ ਲੈਣਾ ਅਜੇ ਤੱਕ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਆਪਣੇ ਗੱਲ ਨਾਲ ਨਹੀਂ ਜੇ ਲਾਇਆ, ਨਹੀਂ ਲਾਇਆ, ਪਰ ਅੱਡਿਓ ਝੋਲੀ ਗਰੀਬ ਨਿਵਾਜ, ਕਦੋਂ ਮੇਰੀ ਇਹ ਵਾਰੀ ਆਏਗੀ ਜਿੱਦਣ ਇਹ ਅਨਮੋਲ ਦਾਤ ਮੇਰੀ ਝੋਲੀ ਪਾਏਗਾ? ਕਿਸ ਦਿਨ? ਘੱਟ ਬੋਲਣ ਵਾਲੀ, ਕਦੀ ਇਹੋ ਇਹੋ ਜਿਹੇ ਨਾ ਬਹਿਣ ਲਾਇਆ ਕਰੋ। ਹੁਣ ਮੈਂ ਕਈ ਵਾਰੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਵੱਲ ਝਾਤ ਮਾਰਦਾ। ਮੇਰੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੇਖੋ, ਪ੍ਰਚਾਰ ਵੀ ਕੀਤਾ, ਦੁਨੀਆਂ ਨੂੰ ਸਿੱਧੇ ਰਾਹ ਵੀ ਪਾਇਆ, ਪਰ ਇਹ ਕਮਾਈ ਵੀ ਕੀਤੀ ਹੈ 26 ਸਾਲ ਭੋਰਿਆਂ 'ਚ ਰਹਿ ਕੇ ਨਿਰੋਲ ਜਪ ਤਪ। ਆਖੋ ਸਤਨਾਮ। ਹੈਂਜੀ, ਕੋਈ ਉਸ ਵੇਲੇ ਫਾਲਤੂ ਗੱਲ ਨਹੀਂ, ਕੇਵਲ ਜੁੜੇ ਨੇ ਸਿਮਰਨ ਦੇ ਨਾਲ। ਹੈਂਜੀ, ਕੋਈ ਦੂਜਾ ਉਸ ਵੇਲੇ ਕੋਈ ਕਾਰਵਾਈ ਨਹੀਂ, ਨਾ ਕਿਸੇ ਨਾਲ ਬਹੁਤਾ ਬਚਨ, ਨਾ ਕੋਈ ਦੂਜੀ ਗੱਲ, ਕੇਵਲ ਨਿਰੋਲ ਜਪ ਤਪ 26 ਸਾਲ। ਇਹ ਵੀ ਖੁਰਾਕ ਹੈ ਸਿੱਖ ਦੀ, ਘੱਟ ਬੋਲਣਾ, ਆਪਣੇ ਆਪ 'ਤੇ ਲਾਇਆ ਕਰੋ ਇਹੋ ਜਿਹੇ ਬੈਣ। ਕਈ ਬੀਬੀਆਂ ਮੈਨੂੰ ਕਹਿੰਦੀਆਂ ਜੀ ਅੱਜ ਸਾਡਾ ਵਰਤ ਹੈ, ਅੱਜ ਅਸੀਂ ਵਰਤ ਰੱਖਿਆ ਕਰਵਾ ਚੌਥ ਦਾ, ਕਈ ਰੱਖਦੀਆਂ ਨੇ, ਕਈ ਸੋਮਵਾਰ ਦਾ ਰੱਖਦੀਆਂ, ਕੋਈ ਪੂਰਨਮਾਸ਼ੀ ਦਾ ਰੱਖਦੀਆਂ ਨੇ, ਇਹ ਜਿਹੜੇ ਵਰਤ ਰੱਖਦੀਆਂ ਉਹ ਇਹਨਾਂ ਵਰਤਾਂ ਦੇ ਬਾਰੇ ਮੇਰੇ ਸਤਿਗੁਰੂ ਨੇ ਮਨਾਹੀ ਕੀਤੀ ਹੈ, ਛੋਟੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ, ਇਹ ਆਟਾ ਖਾਣਾ ਫਲਾਣਾ ਨਹੀਂ ਖਾਣਾ, ਜਾਂ ਅੱਜ ਸਾਰਾ ਦਿਨ ਮੈਂ ਅੰਨ ਨੂੰ ਮੂੰਹ ਨਹੀਂ ਲਾਉਣਾ। ਪਰ ਕਹਿੰਦੇ ਇਹੋ ਜਿਹੇ ਵਰਤ ਮੇਰੀਆਂ ਨਜ਼ਰਾਂ 'ਚ ਪ੍ਰਵਾਨ ਨਹੀਂ, ਜੇ ਵਰਤ ਰੱਖਣ ਦਾ ਦਿਲ ਕੀਤਾ ਹੀ ਹੋ, ਜਾਂ ਤੈਨੂੰ ਇੱਕ ਛੂਟ ਦਿੱਤੀ ਵਰਤ ਰੱਖ ਲੈ, ਪਰ ਵਰਤ ਇਹੋ ਜਿਹੇ ਨਾ ਰੱਖ ਇਹ ਆਟਾ ਖਾਣਾ ਦੂਜਾ ਨਹੀਂ ਖਾਣਾ, ਜਾਂ ਅੱਜ ਸਾਰਾ ਦਿਨ ਅੰਨ ਮੂੰਹ ਨਹੀਂ, ਇਹੋ ਜਿਹੇ ਵਰਤ ਨਾ ਰੱਖ। ਜੇ ਵਰਤ ਰੱਖਣੇ ਹੀ ਤਾਂ ਇਹੋ ਜਿਹੇ ਵਰਤ ਰੱਖ ਕਿ ਅੱਜ ਮੈਂ ਪੂਰਨਮਾਸ਼ੀ ਦਾ ਵਰਤ ਰੱਖਿਆ, ਜਾਂ ਅੱਜ ਮੈਂ ਸੋਮਵਾਰ ਦਾ ਵਰਤ ਰੱਖਿਆ, ਅੱਜ ਮੈਂ ਸਾਰਾ ਦਿਨ ਕਿਸੇ ਦੀ ਨਿੰਦਿਆ ਨਹੀਂ ਕਰਨੀ। ਆਖੋ ਸਤਨਾਮ। ਅੱਜ ਮੈਂ ਸਾਰਾ ਦਿਨ ਝੂਠ ਨਹੀਂ ਬੋਲਣਾ, ਅੱਜ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ। ਇਹੋ ਜਿਹੇ ਵਰਤ ਰੱਖ ਜਿਹੜੇ ਵਰਤ ਤੈਨੂੰ ਗੁਰੂ ਦੇ ਨੇੜੇ ਲੈ ਜਾਣ। ਇਹੋ ਜਿਹੇ ਵਰਤ ਗੁਰਮੁਖੋ ਭਾਵੇਂ ਤੁਸੀਂ ਵੀ ਰੱਖ ਲਿਆ ਕਰੋ, ਹਫ਼ਤੇ 'ਚ ਕੀ ਭਾਵੇਂ ਰੋਜ਼ ਰੱਖ ਲਿਆ ਕਰੋ। ਇਹੋ ਜਿਹੇ ਵਰਤ ਉਹ ਵਰਤ ਨਾ ਕਦੀ ਰੱਖਿਓ ਜਿਹੜੇ ਵਰਤ ਗੁਰੂ ਦੇ ਨਾਲ ਨਹੀਂ ਜੋੜਦੇ। ਕੁਦਰਤੀ ਇੱਧਰ ਗੱਲ ਤੁਰ ਪਈ ਹੈ ਅਤੇ ਗੁੱਸਾ ਨਾ ਕਰਿਓ ਬੀਬੀ, ਉਹ ਮੇਰੇ ਸਤਿਗੁਰੂ ਨੇ ਕਿਹਾ ਜੇ ਮੈਂ ਨਹੀਂ ਕਹਿੰਦਾ। ਮੇਰੇ ਬਾਬੇ ਨੇ ਨਾ ਬੜੀ ਜ਼ੋਰ ਦੀ ਬਾਣੀ ਰਾਹੀਂ ਚਪੇੜ ਮਾਰੀ ਹੈ ਜਿਹੜੀਆਂ ਬੀਬੀਆਂ ਵਰਤ ਰੱਖਦੀਆਂ ਨੇ। ਕਬੀਰ ਸਾਹਿਬ ਦੁਆਰਾ ਉਹਨਾਂ ਦੀ ਰਸਨਾ ਦੁਆਰਾ ਇਹ ਉਚਾਰਨ ਹੈ ਸ਼ਬਦ। ਕਬੀਰ ਸਾਹਿਬ ਕੀ ਕਹਿੰਦੇ? ਕਹਿੰਦੇ ਹਰ ਕਾ ਸਿਮਰਨ ਛੱਡ ਕੇ ਅਹੋਈ ਰੱਖੇ ਨਾਰ। ਅਹੋਈ ਕਹਿੰਦੇ ਵਰਤ ਨੂੰ। ਹਰ ਕਾ ਸਿਮਰਨ ਛੱਡ ਕੇ ਅਹੋਈ ਰੱਖੇ ਨਾਰ, ਗਦਗੀ ਹੋਏ ਕੇ ਅਉਤਰੇ ਭਾਰ ਸਹਿ ਮਨ ਚਾਰ। ਜਿਹੜੀਆਂ ਬੀਬੀਆਂ ਵਰਤ ਰੱਖਦੀਆਂ ਨੇ ਉਹਨਾਂ ਨੂੰ ਅਗਲਾ ਜਨਮ ਗਦੀਆਂ ਦਾ ਮਿਲਣਾ। ਹੱਕ ਸਤਨਾਮ। ਅਤੇ ਗਦੀ ਵੀ ਉਹ ਨਹੀਂ ਜਿਹਨੂੰ ਮਾਲਕ ਟਾਈਮ ਸਿਰ ਪੱਠੇ ਵੀ ਪਾਵੇ ਹੋਰ ਪਿਆਰ ਵੀ ਕਰੇ, ਨਹੀਂ। ਗਦੀ ਦਾ ਜਨਮ ਵੀ ਅਤੇ ਉਹ ਜਨਮ ਕਿ ਮਾਲਕ ਇਹੋ ਜਿਹਾ ਮਿਲੇ ਜਿਹੜਾ ਚਾਰ ਮਨ ਭਾਰ ਪਿੱਠ 'ਤੇ ਲਦਾਏਗਾ। ਹੱਕ ਸਤਨਾਮ। ਜਿਹੜੀਆਂ ਵਰਤ ਰੱਖਦੀਆਂ ਨੇ ਉਹਨਾਂ ਲਈ ਜੇ ਨਹੀਂ ਜਾਂਦੀ ਆਦਤ ਵਰਤ ਰੱਖਣ ਦੀ, ਰੱਖੋ ਬੇਸ਼ੱਕ, ਪਰ ਇਹੋ ਜਿਹੇ ਵਰਤ ਰੱਖੋ ਜਿਹੜੇ ਵਰਤ ਗੁਰੂ ਚਰਨਾਂ ਨਾਲ ਜੋੜਨ। ਅੱਜ ਮੈਂ ਝੂਠ ਨਹੀਂ ਬੋਲਣਾ, ਅੱਜ ਮੈਂ ਨਿੰਦਿਆ ਨਹੀਂ ਕਰਨੀ ਕਿਸੇ ਦੀ, ਅੱਜ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ। ਇਹੋ ਜਿਹੇ ਵਰਤ ਪਿਆਰੇ ਰੱਖਿਆ ਕਰੋ। ਅੱਜ ਮੈਂ ਸਾਰਾ ਦਿਨ ਫਾਲਤੂ ਨਹੀਂ ਬੋਲਣਾ। ਹੱਕ ਸਤਨਾਮ। ਅੱਜ ਮੈਂ ਲੋੜ ਅਨੁਸਾਰ ਗੱਲ ਕਰਨੀ ਹੈ। ਇਹੋ ਜਿਹੇ ਵਰਤ ਜਿਹੜੇ ਗੁਰੂ ਦੇ ਨੇੜੇ ਲੈ ਜਾਣ, ਨੇੜੇ ਇਹੋ ਜਿਹੇ ਵਰਤ ਰੱਖਿਆ ਕਰੋ। ਥੋੜ੍ਹਾ ਬੋਲਣਾ ਲੈ, ਇਹ ਵੀ ਗੁਰਸਿੱਖ ਦੀ ਇੱਕ ਖੁਰਾਕ ਹੈ। ਥੋੜ੍ਹਾ ਬੋਲਣਾ, ਥੋੜ੍ਹਾ ਗੁਰਸਿੱਖ ਥੋੜ੍ਹਾ ਬੋਲੇ। ਜਿਹਨੂੰ ਮੇਰੇ ਸਤਿਗੁਰੂ ਟੁੱਟ ਕੇ ਪ੍ਰਸੰਨ ਹੋ ਕੇ ਆਪਣੇ ਗਲ ਨਾਲ ਲਾ ਲੈਣਗੇ, ਉਹਦੀ ਜ਼ਿੰਦਗੀ 'ਚ ਇਹ ਪਹਿਲੀ ਤਬਦੀਲੀ ਆ ਜਾਏਗੀ। ਉਹ ਬੰਦਾ ਪਿਆਰੇ ਉਹ ਲੋੜ ਅਨੁਸਾਰ ਗੱਲ ਕਰੇਗਾ, ਬਾਕੀ ਸਮਾਂ ਜਪੇਗਾ ਵਾਹਿਗੁਰੂ 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 ਜਪੇਗਾ ਗੁਰੂ ਸਵਾਰ। ਹੁਣ ਨਾਲੇ ਨਾਲ ਤੁਹਾਡੇ ਅੱਗੇ ਨਕਸ਼ਾ ਆਉਂਦਾ ਜਾਏਗਾ। ਇਹ ਦਾਤ ਤੁਹਾਨੂੰ ਮਿਲੀ ਹੈ ਕਿ ਨਹੀਂ ਮਿਲੀ? ਜੇ ਮਿਲੀ ਹੈ ਸ਼ੁਕਰਾਨਾ ਕਰਿਓ, ਅਗਾਂਹ ਦਾ ਤਰਲਾ ਪਾਇਓ, ਅਤੇ ਜੇ ਨਹੀਂ ਮਿਲੀ ਤਾਂ ਅੱਜ ਝੋਲੀਆਂ ਅੱਡੇ ਹੋ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ। ਇੱਕ ਆਮ ਬੱਚੇ ਦਾ ਜਨਮਦਿਨ ਵੀ ਹੋਵੇ, ਉਹ ਆਪਣੇ ਜਨਮਦਿਨ ਨੂੰ ਕੁਝ ਨਾ ਕੁਝ ਵੰਡਦਾ, ਅਤੇ ਸਾਰੀਆਂ ਤੇਰੀਆਂ ਸਹਾਰਨਪੁਰ ਦੀਆਂ ਪਿਆਰ ਵਾਲੀਆਂ ਸੰਗਤਾਂ ਤੇਰਾ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਨੇ। ਕਰ ਕਿਰਪਾ ਅੱਜ ਆਪਣੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਦੇ ਵਿੱਚ ਕਰ ਕਿਰਪਾ ਸਾਰੀ ਸੰਗਤ 'ਤੇ ਰੀਝ ਕੇ ਇਹ ਅਨਮੋਲ ਦਾਤਾਂ ਨਾਲ ਸਾਡੇ ਸਾਰਿਆਂ ਦੀਆਂ ਝੋਲੀਆਂ ਭਰ। ਹੱਕ ਸਤਨਾਮ। ਕਿਉਂਕਿ ਤੇਰੇ ਘਰ ਕਿਹੜਾ ਘੱਟ ਹੈ? ਸੱਚੇ ਸਾਹਿਬਾ ਕਿਆ ਨਾਹੀਂ ਘਰ ਤਾਂ ਤੇਰੇ ਜਿਸ ਦੇ ਹੈ ਸੋ ਪਿਆਰੇ ਹੋ ਝੋਲੀਆਂ ਅੱਡਿਓ। ਇਹ ਪਹਿਲੀ ਅਨਮੋਲ ਦਾਤ ਉਹਦੀ ਝੋਲੀ 'ਚ ਪਏਗੀ ਜਿਹਨੂੰ ਸਤਿਗੁਰੂ ਗਲ ਨਾਲ ਲਾ ਲੈਣ। ਉਹਦੀ ਜ਼ਿੰਦਗੀ ਦੇ ਵਿੱਚ ਥੋੜ੍ਹਾ ਬੋਲਣ ਦੀ ਦਾਤ ਆ ਜਾਂਦੀ ਹੈ, ਥੋੜ੍ਹਾ ਬੋਲਣ ਦੀ। ਅਤੇ ਜਿਹਨੂੰ ਮੇਰੇ ਸਤਿਗੁਰੂ ਟੁੱਟ ਕੇ ਆਪਣੇ ਗਲ ਨਾਲ ਲਾਉਣ, ਜਿੱਥੇ ਉਹਦੀ ਜ਼ਿੰਦਗੀ 'ਚੋਂ ਬਹੁਤਾ ਬੋਲਣਾ ਨਿਕਲ ਜਾਂਦਾ, ਉੱਥੇ ਉਹਦੀ ਜ਼ਿੰਦਗੀ 'ਚੋਂ ਬਹੁਤਾ ਖਾਣਾ ਵੀ ਨਿਕਲ ਜਾਂਦਾ ਜੇ। ਹੱਕ ਸਤਨਾਮ। ਬਹੁਤਾ ਖਾਣਾ ਵੀ ਉਹ ਵੀ ਨਿਕਲ ਗਿਆ ਲੋੜ ਅਨੁਸਾਰ, ਕਿਉਂਕਿ ਜਿਹੜਾ ਕੋਈ ਜ਼ਿਆਦਾ ਖਾਂਦਾ ਮੇਰੇ ਸਤਿਗੁਰੂ ਨੇ ਉਹਦੇ ਬਾਰੇ ਆਖਿਆ, ਖਾਏ ਖਾਏ ਕਰੇ ਵੱਧ ਫੈਲੀ, ਜਾਨ ਵੀ ਸੁੱਕੀ ਵਾੜੀ ਜੀਓ। ਅਤੇ ਜਿਹੜਾ ਇੰਨੀ ਗੱਲ ਸੁਣ ਕੇ ਬਿਲਕੁਲ ਖਾਣਾ ਛੱਡ ਦੇ, ਹੁਣੇ ਪੰਕਤੀਆਂ ਸੁਣੀਆਂ ਜੇ, ਜਿਹੜਾ ਬਿਲਕੁਲ ਹੀ ਖਾਣਾ ਛੱਡ ਦੇ ਮਾਰੇ ਕਹਿੰਦੇ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਰੰਡ। ਕੀ ਹੋਏਗਾ? ਥੋੜ੍ਹਾ ਖਾਣਾ ਜੀਵਨ 'ਚ ਉਹ ਦਾਤ ਆ ਜਾਏਗੀ, ਥੋੜ੍ਹਾ ਖਾਣ ਦੀ ਲੋੜ ਅਨੁਸਾਰ। ਲੋੜ ਅਨੁਸਾਰ ਖਾਏਗਾ ਬੰਦਾ, ਜ਼ਿਆਦਾ ਨਹੀਂ। ਕਈ ਇੱਕ ਟਾਈਮ ਅੱਠ ਅੱਠ ਨੌ ਨੌ ਪ੍ਰਸ਼ਾਦੇ ਛਕਦੇ ਨੇ, ਹੈਂਜੀ। ਹੁਣ ਉਹ ਬੰਦਾ ਭੁੱਖਾ ਨਹੀਂ ਰਹਿੰਦਾ, ਬਿਲਕੁਲ ਕੇਵਲ ਆਹਾਰ ਤੱਕ ਗੱਲ ਸੀਮਤ ਹੈ, ਜਿਹਦੇ ਨਾਲ ਚੱਲ ਸਕੇ ਸਾਰਾ ਇਸ ਸਰੀਰ ਦਾ ਕਾਰਜ। ਜ਼ਿਆਦਾ ਖਾਣਾ ਨਿਕਲ ਜਾਏਗਾ ਜ਼ਿੰਦਗੀ 'ਚੋਂ। ਪਾਇਓ ਝਾਤੀ, ਹੁਣ ਇਹ ਦਾਤ ਮਿਲੀ ਹੈ ਕਿ ਨਹੀਂ, ਹੈਂਜੀ। ਜੇ ਨਹੀਂ ਮਿਲੀ ਤਾਂ ਝੋਲੀਆਂ ਅੱਡਿਓ, ਜੇ ਮਿਲੀ ਹੈ ਤਾਂ ਅਗਾਂਹ ਦਾ ਤਰਲਾ। ਕਈ ਸ਼ਾਇਦ ਆਪਣੇ ਮਨ 'ਚ ਸੋਚਦੇ ਹੋਣਗੇ ਕਿ ਅੱਜ ਲੈ ਕੇ ਬਹਿ ਗਏ ਨੇ ਗੱਲ ਕਿ ਘੱਟ ਖਾਣਾ ਘੱਟ ਬੋਲਣਾ, ਇਹ ਮੈਂ ਆਪਣੇ ਕੋਲੋਂ ਨਹੀਂ ਜੇ ਕਹਿ ਰਿਹਾ। ਇੱਕ ਵਾਰੀ ਬਾਣੀ ਦੀ ਮੋਹਰ ਲਵਾ ਲਓਗੇ, ਸਾਰੀ ਸੰਗਤ ਬੋਲਿਓ ਅੱਗੇ ਦਾਸ, ਦੂਜੀ ਵਾਰੀ ਗੁਰਮੁਖ ਪਿਆਰੇ ਵੀਰ ਬੋਲਣ, ਤੀਜੀ ਵਾਰੀ ਮੇਰੀਆਂ ਸਾਰੀਆਂ ਬੀਬੀਆਂ ਭੈਣਾਂ ਬੋਲਿਓ। ਸਾਰੇ ਕਿਰਪਾ ਕਰਿਓ ਜੀ, ਕੋਈ ਬਰਸਨਾ ਖਾਲੀ ਨਾ ਰਹੇ।
ਹਉ ਤਿਸ ਕੋਲ ਕੁਮਾਇਆ, ਹਉ ਤਿਸ ਕੋਲ
ਸਾਰੀਆਂ ਬੋਲੋ। ਸਾਰੀਆਂ ਬੋਲੋ ਜੀ,
ਥੋੜਾ ਸਮੇਂ ਥੋੜਾ ਹੀ ਖਾਵੇ, ਥੋੜਾ ਸਮੇਂ ਥੋੜਾ ਹੀ ਖਾਵੇ, ਥੋੜਾ
ਜੀ ਸਤਨਾਮ
ਵਾਹਿਗੁਰੂ।
ਹਉ ਤਿਸ ਕੋਲ ਕੁਮਾਇਆ, ਥੋੜਾ ਸਮੇਂ ਥੋੜਾ ਹੀ ਖਾਵੇ, ਥੋੜਾ ਖਾਣਾ। ਜਿਹੜਾ ਜ਼ਿਆਦਾ ਖਾਵੇ ਗੁਰੂ ਨੂੰ ਉਹ ਵੀ ਨਹੀਂ ਪਾਉਂਦਾ, ਜਿਹੜਾ ਬਿਲਕੁਲ ਛੱਡ ਦੇਵੇ ਉਹ ਵੀ ਨਹੀਂ ਪਾਉਂਦਾ। ਤੀਸਰਾ ਰਸਤਾ ਦਿੰਦੀ ਹੈ ਗੁਰਸਿੱਖੀ, ਥੋੜਾ ਖਾ। ਲੋੜ ਅਨੁਸਾਰ ਖਾਣ ਦੀ ਦਾਤ ਝੋਲੀ ਪੈ ਜਾਏਗੀ, ਲੋੜ ਅਨੁਸਾਰ, ਬਹੁਤਾ ਲੋਭ ਕਰਕੇ ਨਹੀਂ। ਇਹ ਦੂਜੀ ਤਬਦੀਲੀ ਆਏਗੀ, ਬੰਦਾ ਉਹ ਹੀ ਹੈ ਪਰ ਅੰਦਰਲਾ ਹੁਣ ਯੁੱਗ ਪਲਟ ਰਿਹਾ, ਅੰਦਰਲੇ ਸੰਸਾਰ ਦਾ ਪਿਆਰੇ ਬੰਦਾ ਉਹ ਹੀ, ਬੰਦਾ ਨਹੀਂ ਬਦਲਿਆ, ਹੱਥ ਮੂੰਹ ਪੈਰ ਨੱਕ ਸਭ ਕੁਝ ਉਹ ਹੀ ਹੈ ਪਰ ਅੰਦਰਲਾ ਯੁੱਗ ਹੁਣ ਪਲਟਦਾ ਜਾ ਰਿਹਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਗੱਲ ਨਾਲ ਲਾਉਣਗੇ ਫਿਰ ਤੀਜੀ ਤਬਦੀਲੀ ਵੀ ਇੱਕ ਆਏਗੀ। ਤੀਸਰੀ ਤਬਦੀਲੀ ਪਤਾ ਕੀ, ਜਿੱਥੇ ਪਿਆਰੇ ਉਹ ਥੋੜ੍ਹਾ ਬੋਲਣਾ ਨਿਕਲੇਗਾ, ਥੋੜ੍ਹਾ ਖਾਣਾ ਨਿਕਲੇਗਾ। ਜਿੱਥੇ ਇਹ ਚੀਜ਼ਾਂ ਝੋਲੀ ਪੈਣਗੀਆਂ ਬਹੁਤਾ ਨਿਕਲ ਜਾਏਗਾ, ਸੌਣਾ ਵੀ ਨਾਲ ਹੀ, ਇਹ ਤੀਜੀ ਤਬਦੀਲੀ ਆ ਜਾਏਗੀ। ਬਹੁਤਾ ਸੌਣਾ ਵੀ ਨਾਲੇ ਨਿਕਲੇਗਾ, ਥੋੜ੍ਹਾ ਖਾਣਾ ਜਿੱਥੇ ਝੋਲੀ ਪਿਆ, ਥੋੜ੍ਹਾ ਬੋਲਣਾ ਝੋਲੀ ਪਿਆ, ਉੱਥੇ ਫਿਰ ਥੋੜ੍ਹਾ ਸੌਣ ਦੀ ਦਾਤ ਵੀ ਝੋਲੀ ਪਏਗੀ। ਹੱਕ ਸਤਨਾਮ
ਵਾਹਿਗੁਰੂ।
ਥੋੜ੍ਹਾ ਸੌਣ ਦੀ, ਕਈ ਅੱਠ ਅੱਠ ਨੌ ਨੌ ਘੰਟੇ ਸੌਂਦੇ ਨੇ ਅਤੇ ਕਈ ਇਹੋ ਜਿਹੀ ਨੀਂਦਰ ਲੈਂਦੇ ਨੇ ਜਿਸ ਨੀਂਦ ਦੇ ਨਾਲ ਅੰਮ੍ਰਿਤ ਵੇਲਾ ਵੀ ਖੁੰਝ ਜਾਂਦਾ ਹੈ, ਹੱਕ ਸਤਨਾਮ ਖੁੰਝ ਜਾਂਦਾ ਹੈ। ਵੈਸੇ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਦੇ ਬਚਨ ਜੇ ਧਿਆਨ ਦੇਣਾ ਸਾਰੇ, ਇਹ ਮਹਾਂਪੁਰਸ਼ਾਂ ਦੇ ਬਾਬਾ ਆਨੰਦ ਸਿੰਘ ਜੀ ਦੇ ਬਚਨ ਜੇ, ਹਾਲੀ ਦੀ ਨੀਂਦਰ 6 ਘੰਟੇ, ਜਿਹੜਾ ਹਾਲੀ ਹੈ, ਹਾਲੀ ਕੌਣ ਹੈ, ਜਿਨ੍ਹਾਂ ਦਾ ਬਹੁਤ ਸਖਤ ਮਿਹਨਤੀ ਕੰਮ ਹੈ, ਹਾਲੀ ਘਰ ਵਿੱਚ ਤੁਸੀਂ ਕੰਮ ਕਰਨ ਵਾਲੀਆਂ ਰੱਖੀਆਂ ਹੋਣਗੀਆਂ, ਇੱਕ ਘਰ ਦਾ ਕਰਕੇ ਦੂਜੇ ਘਰ ਜਾਣਾ ਹੁੰਦਾ, ਦੂਜੇ ਦਾ ਤੀਜੇ ਘਰ ਜਾਣਾ ਹੁੰਦਾ, ਸਖਤ ਮਿਹਨਤੀ ਕੰਮ। ਤੁਹਾਡੀ ਦੁਕਾਨ 'ਤੇ ਨੌਕਰ ਕੰਮ ਕਰਦੇ ਹੋਣਗੇ ਸਾਰਾ ਦਿਨ, ਹਾਲੀ ਦੀ ਮਿਹਨਤ, ਸਖਤ ਮਿਹਨਤੀ ਕੰਮ ਹੈ। ਮਹਾਂਪੁਰਸ਼ਾਂ ਦੇ ਬਚਨ ਜੇ, ਹਾਲੀ ਦੀ ਨੀਂਦਰ 6 ਘੰਟੇ। ਦੂਸਰਾ ਬਚਨ ਕਰਦੇ ਸੀ, ਆਮ ਬੰਦੇ ਦੀ ਨੀਂਦ 4 ਘੰਟੇ ਅਤੇ ਮਹਾਂਪੁਰਸ਼ ਦੀ ਨੀਂਦ 2 ਘੰਟੇ, ਹੱਕ ਸਤਨਾਮ। ਅਤੇ ਅਗਲਾ ਬਚਨ ਮਹਾਂਪੁਰਸ਼ਾਂ ਨੇ ਕੀਤਾ, ਕਹਿਣ ਲੱਗੇ ਜਿਹੜਾ ਹਾਲੀ, ਜਿਹੜਾ ਸਖਤ ਮਿਹਨਤੀ ਬੰਦਾ 6 ਘੰਟੇ ਤੋਂ ਵੱਧ ਸੌਂਦਾ ਉਹ ਆਲਸੀ, ਉਹ ਜਿਹੜਾ ਆਮ ਬੰਦਾ 4 ਘੰਟੇ ਤੋਂ ਵੱਧ ਸੌਵੇ ਉਹ ਆਲਸੀ, ਅਤੇ ਜਿਹੜਾ ਮਹਾਂਪੁਰਸ਼ ਵੀ 2 ਘੰਟੇ ਤੋਂ ਵੱਧ ਸੌਵੇ ਉਹ ਵੀ ਆਲਸੀ, ਹੱਕ ਸਤਨਾਮ। ਲੋੜ ਅਨੁਸਾਰ ਸੌਣਾ ਹੋਜੇਗਾ, ਲੋੜ ਅਨੁਸਾਰ, ਇਹ ਤੀਜੀ ਤਬਦੀਲੀ ਆਏਗੀ, ਲੋੜ ਅਨੁਸਾਰ ਸੌਂਦਾ ਬੰਦਾ। ਅਤੇ ਇਹੋ ਜਿਹੇ ਸਾਧਨ ਬਣਾ ਕੇ ਵੀ ਨਹੀਂ ਸੌਂਦਾ ਜਿਨ੍ਹਾਂ ਸਾਧਨਾਂ ਦੇ ਨਾਲ ਅੰਮ੍ਰਿਤ ਵੇਲਾ ਖੁੰਝ ਜਾਵੇ। ਇਹੋ ਜਿਹੇ ਸਾਧਨ ਵੀ ਨਹੀਂ ਬਣਾਉਂਦਾ, ਇਹੋ ਜਿਹੀ ਨੀਂਦ ਵੀ ਨਹੀਂ ਲੈਂਦਾ ਅੰਮ੍ਰਿਤ ਵੇਲਾ ਖੁੰਝ ਜਾਵੇ। ਵੈਸੇ ਅੰਮ੍ਰਿਤ ਵੇਲੇ ਜਾਗਣਾ ਬਹੁਤ ਜ਼ਰੂਰੀ ਜੇ ਸਿੱਖ ਦੇ ਲਈ, ਬਹੁਤ। ਇਹ ਕੇਵਲ ਸਟਾਰਟਿੰਗ ਦੀ ਕਲਾਸ ਦੱਸੀ ਅੰਮ੍ਰਿਤ ਵੇਲਾ, ਸਟਾਰਟਿੰਗ ਦੀ। ਆਪਣੇ ਆਪ ਨੂੰ ਅਸੀਂ ਸਿੱਖ ਅਖਵਾਉਂਦੇ ਹਾਂ ਗੁਰੂ ਕੇ, ਪਰ ਮੇਰੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੀ ਨਿਸ਼ਾਨੀ ਪਹਿਲੀ ਇਹੋ ਹੀ ਦੱਸੀ ਹੈ ਕਿ ਬਈ ਜਿਹੜਾ ਸਿੱਖ ਹੈ ਉਹਦੀ ਪਹਿਲੀ ਨਿਸ਼ਾਨੀ ਇਹੋ ਹੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੇ ਧਿਆਵੇ। ਇਹ ਪਹਿਲੀ ਨਿਸ਼ਾਨੀ ਜੇ ਸਿੱਖ ਦੀ। ਹੁਣ ਪਾਇਓ ਝਾਤੀ ਆਪੋ ਆਪਣੇ ਮਨਾਂ 'ਤੇ, ਸਾਨੂੰ ਇਹ ਅੰਮ੍ਰਿਤ ਵੇਲੇ ਦੀ ਦਾਤ ਮਿਲੀ ਹੈ ਕਿ ਨਹੀਂ ਮਿਲੀ? ਬਹੁਤਾ ਸੌਣਾ ਜ਼ਿੰਦਗੀ 'ਚੋਂ ਨਿਕਲਿਆ ਕਿ ਨਹੀਂ? ਘੱਟ ਸੌਣਾ ਆਇਆ ਕਿ ਨਹੀਂ? ਅੰਮ੍ਰਿਤ ਵੇਲਾ ਪਿਆ ਝੋਲੀ ਕਿ ਨਹੀਂ? ਇਹ ਪ੍ਰਿੰਸੀਪਲ ਨਾ ਗੰਡਾ ਸਿੰਘ ਜੀ ਹੋਏ ਨੇ। ਇੱਕ ਵਾਰੀ ਨਾ ਕਿਸੇ ਬਾਹਰਲੇ ਮੁਲਕ 'ਚ ਗਏ ਸੀ, ਇਹ ਬਾਹਰਲੇ, ਅਤੇ ਜਿਸ ਹੋਟਲ ਦੇ ਵਿੱਚ ਜਾ ਕੇ ਠਹਿਰੇ ਨਾ ਜੀ, ਰਾਤੀ ਜਦੋਂ ਇਹ ਆਰਾਮ ਕਰ ਰਹੇ ਸੀ, ਸਵੇਰੇ ਅੰਮ੍ਰਿਤ ਵੇਲੇ ਆਪਣੀ ਰੂਟੀਨ ਮੁਤਾਬਕ 3-4 ਵਜੇ ਜਦੋਂ ਉੱਠੇ ਇਸ਼ਨਾਨ ਕਰਨ ਦੇ ਲਈ, ਜਦੋਂ ਗਏ ਬਾਥਰੂਮ ਦੇ ਵਿੱਚ ਅਤੇ ਕੀ ਵੇਖਿਆ, ਰੋਸ਼ਨਦਾਨ ਥਾਣੀ ਇੱਕ ਲੜਕੀ ਇਹਨਾਂ ਨੂੰ ਵੇਖ ਰਹੀ ਸੀ, ਧਿਆਨ ਦੇਣਾ, ਵੇਖ ਰਹੀ ਸੀ ਲੜਕੀ। ਮਨ 'ਚ ਬੜਾ ਮਹਿਸੂਸ ਹੋਇਆ, ਕਿਹੋ ਜਿਹਾ ਹੋਟਲ ਹੈ, ਆਪਾਂ ਇਸ਼ਨਾਨ ਕਰ ਲਏ ਹਾਂ, ਲੜਕੀ ਵੇਖ ਰਹੀ ਹੈ। ਉਹ ਬਸ ਇੰਨੀ ਕੁ ਗੱਲ ਵੇਖ ਕੇ ਚਲੀ ਗਈ। ਜਦੋਂ ਕਮਰੇ 'ਚ ਆਏ, ਇਸ਼ਨਾਨ ਕਰਨ ਤੋਂ ਬਾਅਦ ਗੁਟਕਾ 'ਚ ਫੜਿਆ, ਨਿਤਨੇਮ ਕਰਨਾ ਸ਼ੁਰੂ ਕਰਤਾ, ਅਤੇ ਫਿਰ ਜਦੋਂ ਝਾਤੀ ਮਾਰੀ ਰੋਸ਼ਨਦਾਨ ਵੱਲ, ਫਿਰ ਉਹ ਲੜਕੀ ਵੇਖ ਰਹੀ, ਵੇਖ ਕੇ 1 ਮਿੰਟ ਬਾਅਦ ਫਿਰ ਚਲੀ ਗਈ। ਅੰਦਰ ਗੁੱਸਾ ਚੜਿਆ ਕਿ ਇਹ ਕਿਹੋ ਜਿਹਾ ਹੋਟਲ ਹੈ, ਇਸ਼ਨਾਨ ਕਰਦਿਆਂ ਵੀ ਵੇਖ ਰਹੀ ਹੈ, ਹੁਣ ਇੱਥੇ ਬੈਠੇ ਹਾਂ ਨਿਤਨੇਮ ਕਰਦਿਆਂ ਵੀ ਵੇਖ ਰਹੀ ਸੀ। ਚਲੋ ਖੈਰ, ਇਹ ਵੇਲਾ ਬੋਲਣ ਦਾ ਨਹੀਂ। ਸਵੇਰ ਜਦੋਂ ਪਏਗੀ, ਪੁੱਛਾਂਗੇ ਮੈਨੇਜਰ ਕੋਲੋਂ ਇਹ ਕਿਹੋ ਜਿਹਾ ਹੋਟਲ ਹੈ, ਕਿਉਂਕਿ ਅੰਮ੍ਰਿਤ ਵੇਲਾ ਜੋ ਹੈ ਨਿਰੋਲ ਜਪ ਤਪ, ਨਿਰੋਲ ਬੰਦਗੀ ਦਾ, ਜੇ ਨਿਰੋਲ, ਮੈਂ ਨਹੀਂ ਕਿਹਾ, ਮੇਰੇ ਸਤਿਗੁਰੂ ਨੇ ਕਿਹਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵੀ ਚਾਰ, ਵਡਿਆਈ ਵੀ ਚਾਰ, ਨਿਰੋਲ ਜਪ ਤਪ, ਨਿਰੋਲ ਬੰਦਗੀ, ਨਿਰੋਲ, ਨਿਰੋਲ ਬੰਦਗੀ ਦਾ ਇਹ ਵੇਲਾ ਜੇ। ਇਹ ਮਹਾਂਪੁਰਸ਼ਾਂ ਦੇ ਬਚਨ ਜੇ, ਸਿੱਖ ਨੇ ਸਭ ਕੁਝ ਗੁਰੂ ਕੋਲੋਂ ਮੰਗਣਾ, ਮੰਗਣਾ ਸਭ ਕੁਝ, ਪਰ ਇੱਕ ਚੀਜ਼ ਸਿੱਖ ਨੇ ਗੁਰੂ ਨੂੰ ਦੇਣੀ ਹੈ, ਦੇਣੀ। ਪੁੱਛ ਲਿਆ ਸੇਵਾਦਾਰਾਂ ਨੇ, ਮਹਾਂਪੁਰਸ਼ੋ, ਸਿੱਖ ਤੇ ਗੁਰੂ ਦੇ ਦਰ ਦਾ ਮੰਗਤਾ ਹੈ, ਸਿੱਖ ਕੀ ਦੇ ਸਕਦਾ ਗੁਰੂ ਨੂੰ? ਅਤੇ ਉਸ ਵੇਲੇ ਮਹਾਂਪੁਰਸ਼ ਕਹਿਣ ਲੱਗੇ, ਸਿੱਖ ਨੇ ਗੁਰੂ ਕੋਲੋਂ ਸਭ ਕੁਝ ਮੰਗਣਾ, ਪਰ ਅੰਮ੍ਰਿਤ ਵੇਲਾ ਆਪਣਾ ਨਹੀਂ ਸਮਝਣਾ, ਅੰਮ੍ਰਿਤ ਵੇਲਾ ਗੁਰੂ ਦਾ ਜਾਣ ਕੇ ਗੁਰੂ ਦੇ ਲੇਖੇ ਲਾਉਣਾ ਹੀ ਲਾਉਣਾ, ਹੱਕ ਸਤਨਾਮ। ਅੰਮ੍ਰਿਤ ਵੇਲਾ ਆਪਣਾ ਨਹੀਂ ਸਮਝਣਾ, ਅੰਮ੍ਰਿਤ ਵੇਲਾ ਦੇਣਾ ਹੀ ਦੇਣਾ ਗੁਰੂ ਨੂੰ। ਔਰ ਉਸ ਵੇਲੇ ਕੋਈ ਦੂਜੇ ਕੰਮ ਨਹੀਂ, ਨਾ ਨੀਂਦਰ ਨੂੰ ਗੁਰਸਿੱਖ ਅੰਮ੍ਰਿਤ ਵੇਲਾ ਦਿੰਦਾ, ਨਾ ਆਪਣੇ ਬੱਚਿਆਂ ਨੂੰ ਦਿੰਦਾ ਅੰਮ੍ਰਿਤ ਵੇਲਾ, ਨਾ ਕੋਈ ਹੋਰ ਆਪਣੇ ਕਾਰੋਬਾਰ ਨੂੰ, ਨਹੀਂ, ਕੇਵਲ ਨਿਰੋਲ ਜਪ ਤਪ ਬੰਦਗੀ ਉਹਨੂੰ। ਹੁਣ ਪ੍ਰਿੰਸੀਪਲ ਗੰਡਾ ਸਿੰਘ ਜੀ ਆਪਣੇ ਮਨ 'ਚ ਸੋਚਿਆ ਕਿ ਇਹ ਵੇਲਾ ਹੁਣ ਬਿਲਕੁਲ ਚੁੱਪ ਰਹਿਣ ਦਾ, ਨੇਮ ਕਰਨ ਦਾ, ਚਲੋ ਨਿਤਨੇਮ ਤੋਂ ਬਾਅਦ 8-9 ਵਜੇ ਦੇ ਕਰੀਬ ਪੁੱਛਾਂਗੇ ਕਿ ਇਹ ਕਿਹੋ ਜਿਹਾ ਹੋਟਲ ਹੈ। ਜਦੋਂ ਸਵੇਰ ਪਈ, ਮੈਨੇਜਰ ਨੂੰ ਬੁਲਾਇਆ, ਮੈਨੇਜਰ ਸਾਹਿਬ ਇੱਕ ਸ਼ਿਕਾਇਤ ਹੈ, ਜਦੋਂ ਮੈਂ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਿਹਾ ਸਾਂ, ਨਿਤਨੇਮ ਕਰ ਰਿਹਾ ਸਾਂ, ਫਲਾਣੇ ਫਲਾਣੇ ਰੰਗ ਦੇ ਕੱਪੜੇ ਪਾਏ ਸੀ, ਇੱਕ ਲੜਕੀ ਵੇਖ ਰਹੀ ਸੀ, ਬੁਲਾਇਆ ਜਾਵੇ ਉਹਨੂੰ, ਇਹ ਕਿਹੋ ਜਿਹਾ ਹੋਟਲ ਹੈ। ਜਦੋਂ ਮੈਨੇਜਰ ਨੇ ਜੋ ਉਹਦੇ ਸਟਾਫ 'ਚ ਲੜਕੀਆਂ ਕੰਮ ਕਰਨ ਵਾਲੀਆਂ ਸਾਰਿਆਂ ਨੂੰ ਬੁਲਾਇਆ, ਜੀ ਪਛਾਣ ਕਰੋ ਕਿਹੜੀ ਸੀ, ਉਹਨਾਂ ਨੇ ਪਛਾਣ ਲਿਆ, ਜੀ ਇਹ ਸੀ। ਮੈਨੇਜਰ ਪੁੱਛਦਾ, ਬਈ ਤੂੰ ਇਹਨਾਂ ਨੂੰ ਇਸ਼ਨਾਨ ਕਰਦੇ ਆ, ਹੋਰ ਨਿਤਨੇਮ ਕਰਦੇ ਆ, ਕਮਰੇ ਵਿੱਚ ਵੇਖ ਰਹੀ ਸੈਂ? ਅਤੇ ਉਸ ਵੇਲੇ ਉਹ ਲੜਕੀ ਦੇ ਹੱਥ ਜੁੜ ਗਏ, ਕਹਿਣ ਲੱਗੀ, ਮੈਨੇਜਰ ਸਾਹਿਬ ਮੈਂ ਝੂਠ ਨਹੀਂ ਬੋਲਣਾ, ਮੈਂ ਵੇਖ ਰਹੀ ਸਾਂ। ਕਹਿਣ ਲੱਗੇ, ਇਹ ਕੰਮ ਕਿਉਂ ਤੂੰ ਕਰ ਰਹੀ ਸੀ, ਇਹਨਾਂ ਨੂੰ ਇਸ਼ਨਾਨ ਕਰਦੇ ਆ, ਹੋਰ ਨਿਤਨੇਮ ਕਰਦੇ ਆ, ਕਿਉਂ ਵੇਖ ਰਹੀ ਸੀ? ਅਤੇ ਉਸ ਵੇਲੇ ਲੜਕੀ ਦੇ ਹੱਥ ਜੋੜੇ, ਕਹਿਣ ਲੱਗੀ, ਮੈਨੇਜਰ ਸਾਹਿਬ ਮੈਂ ਇਹਨਾਂ ਨੂੰ ਕਿਸੇ ਗਲਤ ਭਾਵਨਾ ਨਾਲ ਨਹੀਂ ਸੀ ਵੇਖ ਰਹੀ, ਮੈਂ ਇਸ ਕਰਕੇ ਵੇਖ ਰਹੀ ਸਾਂ ਕਿ ਅੱਜ ਤੱਕ ਮੈਂ ਸੁਣਿਆ ਅਤੇ ਕੇਵਲ ਕਿਤਾਬਾਂ 'ਚ ਪੜ੍ਹਿਆ ਕਿ ਜਿਹੜਾ ਗੁਰੂ ਕਾ ਸਿੱਖ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਨਿਤਨੇਮ 'ਚ ਜੁੜਦਾ, ਅਤੇ ਅੱਜ ਸਾਡੇ ਹੋਟਲ ਦੇ ਵਿੱਚ ਪਹਿਲੀ ਵਾਰੀ ਇਹ ਗੁਰਸਿੱਖ ਆਇਆ, ਅਤੇ ਮੇਰੇ ਮਨ ਦੀ ਰੀਝ ਸੀ ਮੈਂ ਵੇਖਾਂ ਕਿ ਸੱਚਮੁੱਚ ਸਿੱਖ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਨਿਤਨੇਮ 'ਚ ਜੁੜਦੇ ਨੇ ਕਿ ਐਵੇਂ ਲਿਖੇ ਆ ਹੱਕ ਸਤਨਾਮ। ਅਤੇ ਕਹਿਣ ਲੱਗੀ, ਅੱਜ ਮੈਨੂੰ ਸੱਚਮੁੱਚ ਪੱਕਾ ਯਕੀਨ ਹੋ ਗਿਆ ਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਇਸ਼ਨਾਨ ਕਰਕੇ ਨਿਤਨੇਮ 'ਚ ਜੁੜਦਾ। ਅਤੇ ਪ੍ਰਿੰਸੀਪਲ ਗੰਡਾ ਸਿੰਘ ਜੀ ਨੇ ਨਾ ਆਪਣੀ ਲਿਖਤ 'ਚ ਲਿਖਿਆ, ਕਹਿਣ ਲੱਗੇ, ਓ ਹੋ ਹੋ ਗੁਰੂ ਰਾਮਦਾਸ, ਸਤਿਗੁਰੂ ਸੱਚੇ ਪਾਤਸ਼ਾਹ ਤੇਰਾ ਕੋਟਾਣ ਕੋਟ ਸ਼ੁਕਰਾਨਾ ਕਿ ਬਾਹਰ ਜਾ ਕੇ ਵੀ ਤੂੰ ਮੇਰਾ ਅੰਮ੍ਰਿਤ ਵੇਲਾ ਕਾਇਮ ਰੱਖਿਆ। ਜੇ ਕਿਤੇ ਉਸ ਦਿਨ ਕਿਸੇ ਵੀ ਕਾਰਨ ਕਰਕੇ ਮੈਂ ਅੰਮ੍ਰਿਤ ਵੇਲੇ ਜਾਗਣ ਤੋਂ ਰਹਿ ਜਾਂਦਾ ਤਾਂ ਉਸ ਲੜਕੀ ਦਾ ਸਦਾ ਵਾਸਤੇ ਸਿੱਖਾਂ ਦੇ ਪ੍ਰਤੀ ਵਿਸ਼ਵਾਸ ਉੱਠ ਜਾਣਾ ਸੀ। ਹੱਕ ਸਤਨਾਮ। ਵਿਸ਼ਵਾਸ ਉੱਠ ਜਾਣਾ ਸੀ ਕਿ ਇਹ ਐਵੇਂ ਲਿਖਿਆ ਕਿ ਗੁਰਸਿੱਖ ਅੰਮ੍ਰਿਤ ਵੇਲੇ ਜਾਗਦੇ ਨੇ, ਜਾਗਦੇ ਜੂਗਦੇ ਕੋਈ ਨਹੀਂ। ਕਹਿਣ ਲੱਗੇ, ਸ਼ੁਕਰਾਨਾ ਗੁਰੂ ਰਾਮਦਾਸ ਜੀ ਤੁਹਾਡਾ, ਜਿਹੜਾ ਤੁਸੀਂ ਕਿਰਪਾ ਕਰਕੇ ਬਖਸ਼ਿਸ਼ ਕਰਕੇ ਬਾਹਰ ਜਾ ਕੇ ਵੀ ਮੈਨੂੰ ਇਹ ਅੰਮ੍ਰਿਤ ਵੇਲੇ ਦੀ ਦਾਤ ਦਿੱਤੀ ਰੱਖੀ ਹੈ, ਸ਼ੁਕਰ ਹੈ ਤੁਹਾਡਾ, ਸ਼ੁਕਰਾਨਾ। ਇਹ ਜੇ ਗੁਰਸਿੱਖ ਭਾਵੇਂ ਆਪਣੇ ਸ਼ਹਿਰ 'ਚ ਹੋਵੇ ਭਾਵੇਂ ਬਾਹਰ ਹੋਵੇ, ਅੰਮ੍ਰਿਤ ਵੇਲਾ ਗੁਰੂ ਦੇ ਲੇਖੇ ਲਾਉਂਦਾ ਹੀ ਹੈ। ਜੇ ਅਜੇ ਵੀ ਯਕੀਨ ਨਾ ਆਉਂਦਾ ਹੋਵੇ, ਗੱਲ ਨਾ ਪੱਲੇ ਪਈ ਹੋਵੇ, ਤਾਂ ਇੱਕ ਵਾਰੀ ਕਰੋ ਦਿਦਾਰੇ ਸੁਰਤੀ ਨਾਲ, ਸਾਰੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਰੇ ਆਖੋ ਜੀ ਧੰਨ ਗੁਰੂ। ਹੁਣ ਫੌਜਾਂ ਪਿੱਛੇ ਚੜ੍ਹਾਈ ਕਰ ਰਹੀਆਂ ਨੇ, ਅੰਮ੍ਰਿਤ ਵੇਲੇ ਦਾ ਜਦੋਂ ਸਮਾਂ ਆਇਆ, ਭਾਈ ਦਇਆ ਸਿੰਘ ਨੂੰ ਕਹਿੰਦੇ, ਦਇਆ ਸਿੰਘ ਆਸਾਈ ਦੀ ਵਾਰ ਦੇ ਦੀਵਾਨ ਲਾਓ। ਮਹਾਰਾਜ ਪਿੱਛੇ ਫੌਜਾਂ ਚੜ੍ਹਾਈ ਕਰ ਰਹੀਆਂ ਨੇ, ਆਪ ਜੀ ਕਹਿੰਦੇ ਆਸਾਈ ਦੀ ਵਾਰ ਦੇ ਦੀਵਾਨ ਲਾਓ। ਮਹਾਰਾਜ ਕਹਿੰਦੇ, ਦਇਆ ਸਿੰਘ ਕਿੰਨੇ ਸਿੰਘ ਨੇ? ਕਹਿੰਦੇ ਜੀ ਟੋਟਲ 500 ਨੇ ਸਾਡੇ ਨਾਲ। ਮਹਾਰਾਜ ਕਹਿੰਦੇ, 250 ਦੀਵਾਨ ਦੇ ਵਿੱਚ ਭਾ ਦਿਓ, 250 ਵਾਰ ਪਹਿਰੇ 'ਤੇ ਖਿਲਾਰ ਦਿਓ, ਤੈਨੂੰ ਆਖਿਆ ਦੀਵਾਨ ਲਗਾਓ। ਜੀ ਸੱਤ ਬਚਨ ਆਸਾਈ ਦੀ ਵਾਰ ਦੇ ਜਦੋਂ ਦੀਵਾਨ ਲੱਗੇ, ਜਦੋਂ ਦੀਵਾਨ ਦੀ ਹੋਈ ਸਮਾਪਤੀ, ਅਤੇ ਭਾਈ ਦਇਆ ਸਿੰਘ ਜੀ ਕੋਲ ਆ ਗਏ ਪਿਆਰ ਭਰੇ ਗੁੱਸੇ ਦੇ ਨਾਲ। ਕੀ ਕਹਿੰਦੇ? ਕਹਿਣ ਲੱਗੇ, ਸਤਿਗੁਰੂ ਜੇ ਅੱਜ ਆਸਾਈ ਦੀ ਵਾਰ ਦਾ ਕੀਰਤਨ ਨਾ ਸੁਣਦੇ ਤਾਂ ਕੀ ਹੋ ਜਾਣਾ ਸੀ? ਅੱਜ ਤੁਹਾਡੀ ਆਸਾਈ ਦੀ ਵਾਰ ਦੇ ਕੀਰਤਨ ਨੇ 250 ਦਾ 250 ਸਿੰਘ ਸ਼ਹੀਦ ਕਰਵਾ ਦਿੱਤਾ, ਅੱਜ ਜੇ ਕੀਰਤਨ ਨਾ ਸੁਣਦੇ ਤਾਂ ਕੀ ਹੋ ਜਾਣਾ ਸੀ? ਅਤੇ ਉਸ ਵੇਲੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਕਹਿਣ ਲੱਗੇ, ਦਇਆ ਸਿੰਘ ਟੋਟਲ ਕਿੰਨੇ ਸੀ? ਕਹਿੰਦਾ ਜੀ 500। ਮਹਾਰਾਜ ਕਹਿੰਦੇ, ਭਾਵੇਂ 500 ਦਾ 500 ਸ਼ਹੀਦ ਹੋ ਜਾਂਦਾ, ਉਹ ਦਇਆ ਸਿੰਘ ਭਾਵੇਂ ਸਾਡੇ ਖਾਸ ਸਿੱਖਾਂ 'ਚੋਂ ਤੂੰ ਵੀ ਸ਼ਹੀਦ ਹੋ ਜਾਂਦਾ, ਅਤੇ ਦਇਆ ਸਿੰਘ ਭਾਵੇਂ ਮੈਂ ਵੀ ਲੇਖੇ ਲੱਗ ਜਾਂਦਾ, ਪਰ ਆਸਾਈ ਦੀ ਵਾਰ ਦਾ ਕੀਰਤਨ ਸੁਣਨਾ ਤਾਂ ਵੀ ਮੈਨੂੰ ਮਹਿੰਗਾ ਨਹੀਂ ਸੀ ਪੈਣਾ। ਆਖੋ ਸਤਨਾਮ। ਕਿਉਂਕਿ ਅੱਜ ਜਿਹੜਾ ਮੈਂ ਕੰਮ ਕਰਨ ਜਾ ਰਿਹਾ ਸਿੱਖਾਂ ਲਈ ਪੂਰਨੇ ਹੋਣਗੇ। ਉਹ ਜਿਹੜੀ ਮਰਜ਼ੀ ਹਾਲਤ 'ਚ ਹੋਵੋ ਪਰ ਆਪਣੇ ਨਿਤਨੇਮ ਦਾ ਸਮਾਂ ਕਿਸੇ ਹੋਰ ਨੂੰ ਨਾ ਦਿਓ, ਇਹ ਪੂਰਨਾ ਹੋਏਗਾ। ਅੰਮ੍ਰਿਤ ਵੇਲੇ ਦਾ ਸਮਾਂ ਕਿਸੇ ਹੋਰ ਨੂੰ ਨਾ ਦਿਓ, ਜ਼ਰੂਰ ਅੰਮ੍ਰਿਤ ਵੇਲਾ ਸੰਭਾਲੋ। ਔਰ ਜੇ ਅੰਮ੍ਰਿਤ ਵੇਲੇ ਜਾਗਣ ਦੇ ਲਈ ਕੁਝ ਸਾਧਨ ਵੀ ਅਪਣਾਉਣੇ ਪੈਣ ਤਾਂ ਪਛਾਣ ਹਟਿਆ ਕਰੋ। ਘੜੀ ਦਾ ਸਹਾਰਾ ਲੈ ਲਓ ਔਰ ਆਲਮ ਵਾਲੀ। ਅੱਜ ਕੱਲ੍ਹ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ, ਇਹੋ ਜਿਹੀਆਂ ਘੜੀਆਂ ਵੀ ਆ ਗਈਆਂ। ਤੁਸੀਂ ਅਲਾਰਮ ਲਾ ਕੇ ਮੰਨ ਲਓ 4 ਦਾ ਸੁੱਤੇ ਹੋ, ਮੰਨ ਲਓ ਆਲਸ ਕਰਕੇ ਕਹਿੰਦੇ ਹੋ 1 ਮਿੰਟ ਹੋਰ, ਉਹ 1-2 ਮਿੰਟ ਬਾਅਦ ਫਿਰ ਅਲਾਰਮ ਵੱਜਣਾ ਸ਼ੁਰੂ ਹੋ ਜਾਂਦਾ। ਜੇ ਆਲਸ ਫਿਰ ਕਰਦੇ 1 ਮਿੰਟ ਹੋਰ, ਫਿਰ ਅਲਾਰਮ ਵੱਜਦਾ। ਇੱਦਾਂ 1-1.5 ਘੰਟਾ ਵੱਜਦਾ ਰਹਿੰਦਾ, ਅਖੀਰ 'ਤੇ ਬੰਦੇ ਨੂੰ ਉੱਠਣਾ ਹੀ ਪੈਂਦਾ, ਭਾਵੇਂ ਉਹ ਘੜੀ ਦਾ ਸਹਾਰਾ ਲੈ ਲਿਆ ਕਰੋ। ਜੇ ਉਹ ਵੀ ਗੱਲ ਨਾ ਬਣੇ, ਇੱਕ ਆਹਰ ਲਾ ਲਓ ਆਪਣੇ ਮਨ ਨੂੰ, ਆਹਰ ਆਹਰ। ਜਦੋਂ ਆਹਰ ਲਾਓਗੇ ਤਾਂ ਉਹ ਆਹਰ ਤੁਹਾਨੂੰ ਅੰਮ੍ਰਿਤ ਵੇਲੇ ਉਠਾਏਗਾ। ਹੁਣ ਕਦੀ ਟਰਾਈ ਕਰਿਓ, ਤੁਹਾਡੇ 'ਚੋਂ ਕਈ ਇਹੋ ਜਿਹੇ ਵੀ ਬੈਠੇ ਹੋਣਗੇ ਮੇਰੇ ਸਮੇਤ ਸ਼ਾਇਦ, ਜਿਹੜੇ ਅੰਮ੍ਰਿਤ ਵੇਲੇ ਨਹੀਂ ਉੱਠਦੇ ਹੋਣਗੇ, ਬੈਠੇ ਹੋਣਗੇ। ਹੁਣ ਕਦੀ ਉਹਨਾਂ ਸਰੀਰਾਂ ਦੇ ਵਿੱਚੋਂ ਹੀ ਕਿਤੇ ਜ਼ਰੂਰੀ ਬਾਹਰ ਕੰਮ ਦੇ ਲਈ ਜਾਣਾ ਹੋਵੇ ਅਤੇ 4 ਵਜੇ ਫੜਨੀ ਹੋਵੇ ਟ੍ਰੇਨ, ਹੱਖ ਸਤਨਾਮ, ਕਈ ਵਾਰੀ ਰਾਤੀ ਵੀ ਨੀਂਦਰ ਨਹੀਂ ਪੈਂਦੀ, ਵਾਰ ਵਾਰ ਉੱਠ ਉੱਠ ਕੇ ਘੜੀਆਂ ਵੇਖਦਾ ਕਿਤੇ 3-3 ਨਹੀਂ ਵੱਜ ਗਏ, ਮੈਂ ਇਸ਼ਨਾਨ ਕਰਨ, 4 ਵਜੇ ਗੱਡੀ ਫੜਨੀ, ਹੱਕ ਸਤਨਾਮ। ਹੈਂਜੀ,
ਵਾਹਿਗੁਰੂ।
ਉੱਠ ਕੇ ਸਮੇਂ ਸਿਰ ਪਹੁੰਚ ਜਾਂਦਾ, ਕਿਉਂ? ਕਿਉਂਕਿ ਉਹ ਦਿਨ ਆਹਰ ਲੱਗਾ ਗੱਡੀ ਫੜਨ ਦਾ। ਇਸੇ ਤਰ੍ਹਾਂ ਕੋਈ ਨਾ ਕੋਈ ਗੁਰਦੁਆਰੇ ਆਹਰ ਲਾ ਲਓ, ਕੋਈ ਸੇਵਾ ਦਾ ਆਹਰ ਲਾ ਲਓ, ਕੋਈ ਹੋਰ ਡਿਊਟੀ ਲੈ ਲਓ ਕਿ ਮੈਂ ਕੀਰਤਨ ਦੀ ਸ਼ੁਰੂਆਤ ਕਰਨੀ ਜਾਂ ਸੁਖਮਨੀ ਸਾਹਿਬ ਦੇ ਪਾਠ ਦੀ ਜਾ ਕੇ ਸ਼ੁਰੂਆਤ ਕਰਨੀ, ਕੋਈ ਇਹੋ ਜਿਹੇ ਆਹਰ, ਫਿਰ ਤੁਸੀਂ ਨਹੀਂ ਜਾਗੋਗੇ, ਉਹ ਆਹਰ ਜਗਾ ਕੇ ਲੈ ਕੇ ਜਾਏਗਾ, ਹੱਕ ਸਤਨਾਮ। ਭਾਵੇਂ ਇਹ ਕੰਮ ਕਰ ਲਓ ਆਹਰ। ਅਤੇ ਤੀਸਰਾ, ਜਦੋਂ ਵੀ ਸਵੇਰੇ ਉੱਠੋ, ਰਾਤੀ ਸੌਣ ਲੱਗਿਆਂ ਸਰਾਣੇ ਥੱਲੇ ਭਾਵੇਂ ਜਲ ਰੱਖ ਕੇ ਸੌ ਜਾਇਆ ਕਰੋ। ਜਦੋਂ ਕਿਤੇ ਸਵੇਰੇ ਜਾ ਖੁੱਲ੍ਹੇ, ਅਲਾਰਮ ਵੱਜੇ, ਮਨ ਕਵੇ 1 ਮਿੰਟ ਹੋਰ, ਅਤੇ ਉਸ ਵੇਲੇ ਪਤਾ ਕੀ ਕਰਿਆ ਕਰੋ, ਪਾਣੀ ਫੜ ਕੇ ਬਿਸਤਰੇ 'ਤੇ ਬੈਠੇ ਬੈਠੇ ਹੀ ਗਿੱਲੇ ਹੱਥਾਂ ਦੇ ਨਾਲ ਅੱਖਾਂ ਦੇ ਛਿੱਟੇ ਦੇ ਲਿਆ ਕਰੋ, ਨੀਂਦ ਖੁੱਲ੍ਹ ਜਾਏਗੀ। ਕੋਈ ਨਾ ਕੋਈ ਇਹ ਸਾਧਨ ਅਪਣਾਉਣੇ ਪੈਣਗੇ ਅੰਮ੍ਰਿਤ ਵੇਲੇ ਦੇ ਲਈ, ਬੜਾ ਜ਼ਰੂਰੀ ਜੇ ਬਹੁਤ। ਜੇ ਉਹ ਵੀ ਗੱਲ ਨਾ ਬਣੇ, ਨਾ ਉਹ ਗੱਲ ਬਣੇ ਅਤੇ ਤਾਂ ਪਿਆਰਿਓ, ਬਹੁਤ ਕਿਤੇ ਖੱਦੋਂ ਵੱਧ ਮਜਬੂਰੀ ਹੋਵੇ, ਰਾਤੀ ਤਕਰੀਬਨ ਸਾਰਿਆਂ ਨੂੰ ਸੌਣ ਲੱਗਿਆਂ 12-12:30 ਵੱਜ ਜਾਂਦੇ ਜੇ, ਪਹਿਲਾਂ ਤਾਂ ਆਪਣਾ ਨੀਂਦ ਦਾ ਸਮਾਂ ਸਹੀ ਕਰੋ, 9-10 ਦੇ ਕਰੀਬ ਆਰਾਮ ਹੋ ਜੇ। ਜੇ ਕਿਤੇ ਕਿਸੇ ਮਜਬੂਰੀ ਕਰਕੇ ਟਾਈਮ ਲੇਟ ਹੋ ਹੀ ਰਿਹਾ, ਮੰਨ ਲਓ ਕਿਤੇ ਕੀਰਤਨ ਦਰਬਾਰ 'ਚ ਗਏ ਹੋ, ਤੁਹਾਨੂੰ ਰਾਤੀ 1 ਵੱਜ ਗਏ ਨੇ, ਘਰ ਆਓਗੇ 3-4 ਵਜੇ ਨਹੀਂ ਉੱਠਿਆ ਜਾਏਗਾ ਜੇ ਸੌਂਗੇ 1 ਵਜੇ, ਨਹੀਂ, ਫਿਰ ਕੀ ਕਰੋ, ਘਰ ਆਉਂਦਿਆਂ ਉਸੇ ਵੇਲੇ ਇਸ਼ਨਾਨ ਕਰ ਲਓ, ਹੱਕ ਸਤਨਾਮ। ਇਸ਼ਨਾਨ ਕਰਕੇ ਆਪਣਾ ਨਿਤਨੇਮ ਕਰਕੇ ਫਿਰ ਆਰਾਮ 'ਚ ਹੋ ਜਾਓ, ਅੰਮ੍ਰਿਤ ਵੇਲਾ ਵੀ ਸੰਭਾਲ ਲਿਆ, ਗੁਰੂ ਕੇ ਕੀਰਤਨੀਆਂ ਦਾ ਮਾਣ ਵੀ ਰੱਖਿਆ ਗਿਆ, ਕੀਰਤਨ ਵੀ ਸੁਣਿਆ ਗਿਆ, ਦੋਵੇਂ ਕੰਮ ਹੋ ਗਏ। ਜੇ ਇਕੱਲਾ ਕੀਰਤਨ ਰਾਤੀ ਬਹਿ ਕੇ ਸੁਣਿਆ, ਅੰਮ੍ਰਿਤ ਵੇਲਾ ਖੁੰਝਾ ਦਿੱਤਾ ਅਤੇ ਤਾਂ ਵੀ ਗੱਲ ਨਹੀਂ ਬਣੇਗੀ, ਅੰਮ੍ਰਿਤ ਵੇਲਾ ਜ਼ਰੂਰ ਸੰਭਾਲਿਆ ਕਰੋ। ਭਾਵੇਂ ਰਾਤੀ 12:30 ਤੋਂ ਲੈ ਕੇ 4-4:30 ਤੱਕ ਜਿਨ੍ਹਾਂ ਦੀ ਜਾਗ ਨਹੀਂ ਖੁੱਲ੍ਹਦੀ, ਹਰਿਮੰਦਰ ਸਾਹਿਬ ਦਾ ਹੁਕਮਨਾਮਾ TV 'ਤੇ ਜਾਂ ਰੇਡੀਓ 'ਤੇ ਸੁਣ ਕੇ ਬਾਅਦ 'ਚੋਂ 3-4 ਘੰਟਿਆਂ ਲਈ ਆਰਾਮ 'ਚ ਹੋ ਜਾਇਆ ਕਰੋ, ਪਰ ਉਹਦੀ ਪ੍ਰਸੰਨਤਾ ਰਹੇਗੀ। ਕਿਸੇ ਵੀ ਢੰਗ ਨਾਲ ਪਿਆਰਿਓ, ਅੰਮ੍ਰਿਤ ਵੇਲਾ ਨਾ ਖੁੰਝਾਇਆ ਕਰੋ, ਅੰਮ੍ਰਿਤ ਵੇਲੇ ਜ਼ਰੂਰ ਜਾਗ ਕੇ ਜੁੜਨਾ। ਇਹ ਨਹੀਂ ਕਿ ਕੇਵਲ ਜਾਗਣਾ, ਹੁਣ ਜਾਗਦਾ ਅਤੇ ਗੁੱਸਾ ਨਾ ਕਰਿਓ, ਸਾਰੀ ਰਾਤ ਉੱਲੂ ਵੀ ਰਹਿੰਦਾ, ਹੱਕ ਸਤਨਾਮ।
ਵਾਹਿਗੁਰੂ।
ਜਾਗਦੇ ਉਹ ਵੀ ਰਹਿੰਦੇ ਨੇ ਜਿਨ੍ਹਾਂ ਜਿਹੜੇ 5-5, 4-4 ਵਜੇ ਆਪਣੀਆਂ ਦੁਕਾਨਾਂ ਖੋਲ੍ਹ ਲੈਂਦੇ ਨੇ, ਕੋਈ PCO, ਕੋਈ ਹਲਵਾਈ ਦੀ ਦੁਕਾਨ, ਕੋਈ ਇਹ, ਹੈਂਜੀ, ਜਾਗਦੇ ਤਾਂ ਉਹ ਵੀ ਨੇ। ਕੇਵਲ ਜਾਗਣਾ ਨਹੀਂ ਹੈ, ਜਾਗਣਾ ਬਹਾਦਰੀ ਨਹੀਂ, ਜਾਗ ਕੇ ਜੁੜਨਾ ਵੀ ਹੈ, ਹੱਕ ਸਤਨਾਮ। ਇਹ ਫਿਰ ਤੀਸਰੀ ਤਬਦੀਲੀ ਆਏਗੀ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਤੁੱਟ ਕੇ ਆਪਣੇ ਗਲ ਨਾਲ ਲਾਉਣਗੇ, ਸਾਡੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਸੌਣਾ ਆ ਜਾਏਗਾ। ਆ ਜਾਏਗਾ, ਬੋਲੋ ਭਾਈ, ਜ਼ਿਆਦਾ ਸੌਣਾ ਆ ਜਾਏਗਾ, ਰੱਜ ਕੇ ਬੋਲੋ, ਆਏਗਾ ਕਿ ਨਹੀਂ? ਕੀ ਆਏਗਾ? ਘੱਟ ਸੌਣਾ, ਜ਼ਿਆਦਾ ਬੋਲਣਾ ਆ ਜਾਏਗਾ ਜਦੋਂ ਮਹਾਰਾਜ ਗਲੇ ਨਾਲ ਲਾਉਣਗੇ। آئے گا بھئی یہ گرو نانک دا سکول ہے سارے بچے ہیں گرو دے میں بھی تسی بھی سارے پڑھن آئے ہیں اتھے جنہوں میرے صدگرو تٹ کے گل نہ لاؤن گے وہ زندگی چ زیادہ بولن دی دات آ جائے گی گج کے بولو آئے گی نہیں کی آئے گا کٹ بولنا کٹ کھانا کٹ سونا اے انمول داتاں آن گیاں تے چوتھا اس بندے دی زندگی دے وچوں پیارے ہو زیادہ دنیاوی پرشم وے نکل جائے گا کئی لوگ دس دس بارہ بارہ گھنٹے کرت کرتے نے نہیں کرت کرنی چھڈنی بھی نہیں ہے یہ بھی ضروری ہے بس پانچ چھ گھنٹے سات گھنٹے لوڑ انوسار زیادہ جے کاروبار وال دھیان ہو گیا یا دوجے پاسے تو پھر سارو دوس مزوری کرے ہر سمرن کی ویلا بجر سر پرے پھر جس ویلے سمرن چ بیٹھو گے وہی دماغ چ گھومن گیا گلا فلانے کا اینا دینا ہی فلانے کو اینا لینا ہی ہے جی یہ زیادہ دنیاوی کام کا بوجھ ہوئے گا یہ چار تبدیلیاں مہاراج نے سانجیاں کروائیاں نے جنہوں گل نہ لاؤن میرے سدگرو کٹ کھانا کٹ بولنا کٹ ساؤنا تے کٹ دنیاوی پریشم وہ جھولی چ پا دیندے نے تے ہن پائیو جی آپ اپنے منہ دے اندر چاتی یہ انمول داتاں سانوں ملیاں نے کہ نہیں ملیاں جے ملیاں نے تے شکرانہ کرو اگاں دا ترلا پائیو تے جے نہیں ملیاں تے میں غریب دی بھی ارداس کرو اپنی بھی کرو غریب نواز کر کرپا تیرے گھر کیڑا کٹ ہے ساڈے سارے دی جھولی چ یہ انمول داتاں پاؤ اے ساڈی واری کدوں آئے گی جس دن تسی ٹٹ کے سانو اپنے گل نال لا کے اے انمول داتاں ساڈی چولی پاؤ گے او جتھوں شروع ہوئے ساں پڑھ کے پنکتیاں کیرتن دی کریے سماپتی ساری سنگت پایو پیار دے نال ترلا ہے غریب نواز کر کرپا کیڑی
کب گل لاویں گے پرب گل لائیں گے کب موہے کب گل لائیں گے ہوں تمری کرو نت آس ہوں تمری کرو نت آس تمری کرو نت
کبھی گل لاویں گے